ਉਹ ਫਿਰ ਪਤੀ ਹੈ ਜੋ ਉਹਦੇ ਅੰਕ ਗੋਦ ਵਿੱਚ, ਅੰਕ ਸਰੂਪ ਵਿੱਚ, ਅੰਕ ਪਿਆਰ ਵਿੱਚ, ਗੋਦ ਵਿੱਚ ਸਮਾ ਜਾਂਦੀ ਹੈ। ਪ੍ਰੇਮ ਰੂਪੀ ਗਲਵੱਕੜੀ ਪਾ ਕੇ ਭੇਦ ਨੇਚੇ ਰੂਪੀ ਕੰਠ ਗਾਲ ਨਾਲ ਲੱਗ ਜਾਂਦੀ ਹੈ। ਪਿਆਰ ਵਿੱਚ ਸਨਿਗਧ ਹੋ ਜਾਂਦੀ, ਮਿਲ ਜਾਂਦੀ ਹੈ। ਸਰੂਪ ਦੇ ਵਿੱਚ ਉਹਦਾ ਮਿਲਾਪ ਹੋ ਜਾਂਦਾ ਹੈ। ਜੋਤ ਵਿੱਚ ਜੋਤ ਮਿਲ ਜਾਂਦੀ ਹੈ। ਜੋਤ ਮਿਲੀ ਸੰਗ ਜੋਤ ਰਿਹਾ ਘਾਵ ਦਾ, ਜਿਉਂ ਜਲ ਮੈਂ ਜਲ ਆਏ ਖਤਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਸਾ ਆਨੰਦ ਪ੍ਰਾਪਤ ਹੁੰਦਾ ਮਹਾਂਪੁਰਖਾਂ ਨੂੰ, ਲੱਖ ਭਾਵੇਂ ਕੋਈ ਕਲੰਕ ਲਾਉਣ ਦਾ ਯਤਨ ਕਰੇ ਨਹੀਂ ਲੱਗਦੇ। ਹਰ ਸੰਦੇ ਆਗਾਸ ਤੋਂ ਕਿਉਂ ਪਹੁੰਚਿਆ ਬਾਣ,
ਹਰ ਨਿਰਮਲ ਅਤਿ ਉਜਲਾ।
ਸਾਡੇ ਪਰਮੇਸ਼ਰ ਅਤਿਅੰਤੀ ਭਾਈ ਨਿਰਮਲ ਹੈ, ਸਾਫ਼ ਹੈ, ਮੈਲ ਤੋਂ ਰਹਿਤ ਹੈ, ਉਜਲਾ ਪਵਿੱਤਰ ਹੈ। ਦੋਵੇਂ ਅੱਖਰ ਨਿਰਮਲ ਤੇ ਉਜਲਾ ਗਏ ਹੈ। ਨਿਰਮਲ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ, ਉਜਲਾ ਪਵਿੱਤਰ ਹੈ ਪਰਮੇਸ਼ਰ ਪਾਪਾਂ ਤੋਂ।
ਬਿਨ ਗੁਰ ਪਾਇਆ ਨਾ ਜਾਏ।
ਪਰ ਭਾਈ ਗੁਰੂ ਧਾਰਨ ਕੀਤੇ ਤੋਂ ਬਗੈਰ ਨਹੀਂ ਪਾਇਆ ਜਾ ਸਕਦਾ। ਕਈ ਕਹਿੰਦੇ ਜੀ ਅਸੀਂ ਜਪੀ ਚੱਲਾਂਗੇ, ਜਿਵੇਂ ਪਰਸੋਂ ਚੌਥੇ ਆਏ ਸੀ ਦਰਸ਼ਨਦਾਸ ਪਖੰਡੀ ਦੇ ਚੇਲੇ, ਕਹਿੰਦੇ ਜੀ ਕਿ ਨੌ ਸਰੂਪਾਂ ਤੱਕ ਅੰਮ੍ਰਿਤ ਨਹੀਂ ਛਕਿਆ, ਕਿ ਉਹ ਕਿਹੜਾ ਮੁਕਤ ਨਹੀਂ ਹੋਏ, ਮੈਂ ਤੂੰ ਕਿਹੜਾ ਉਹਨਾਂ ਨੂੰ ਵੇਖ ਕੇ ਆ, ਦੇਖਦੇ ਤੈਨੂੰ ਕਿੱਥੇ ਹਨ, ਜੇ ਦਸਵੇਂ ਪਾਤਸ਼ਾਹ ਨੂੰ ਕਿਰਪਾਨ ਦੀ ਲੋੜ ਹੈ, ਸਿੱਖ ਕਿਹੜੇ ਬਾਗ ਦੀ ਮੂਲੀ ਹੈ, ਬਿਨਾਂ ਕਿਰਪਾਨ ਤੋਂ ਅੰਮ੍ਰਿਤ ਛਕ ਤੋਂ ਮੁਕਤ ਹੋ ਜਾਵੇਗਾ, ਬਿਨਾਂ ਗੁਰੂ ਧਾਰਨ ਕੀਤੇ ਤੋਂ ਕਦੇ ਵੀ ਮੁਕਤੀ ਨਹੀਂ ਹੋਵੇਗੀ।
ਪਾਠ ਪੜੇ ਨਾ ਬੂਝੇ,
ਪਾਠ ਪੜੇ ਔਰ ਵੇਦ ਵਿਚਾਰੋ, ਨਿਵਲ ਭੰਗ ਨੂੰ ਸਾਧੇ, ਪੰਜ ਦਿਨਾਂ ਸਤਸੰਗ ਨਾਲ ਛੁੱਟ ਕੇ ਅਲਕ ਅੰਗ ਬੁੱਧ ਵਾਧੇ, ਪਿਆਰੇ ਇਨ ਬਿਨ ਮਿਲਣ ਨਾ, ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਸੋ ਪਰਮੇਸ਼ਰ ਤੋਂ ਬਿਨਾਂ ਸੋ ਕਿਸੇ ਤਰ੍ਹਾਂ ਵੀ ਮੁਕਤ ਨਹੀਂ ਹੋ ਸਕਦੀ, ਕਹਿੰਦੇ ਹਨ ਸਤਿਗੁਰੂ ਜੀ।
ਪਾਠ ਪੜੇ ਨਾ ਬੂਝੇ,
ਇੱਥੇ ਪਾਠ ਗੁਰਬਾਣੀ ਦਾ ਅਰਥ ਨਾ ਲਾ ਲਵੇ, ਗੁਰਬਾਣੀ ਦਾ ਪਾਠ ਪੜੇ ਨੇ ਸਮਝ ਆਵੇਗੀ। ਇਹ ਨਹੀਂ ਅਰਥ ਪਾਠ ਨਾ ਵਿਆਕਰਨ ਦਾ ਹੈ, ਨੌ ਪ੍ਰਕਾਰ ਦੀ ਵਿਆਕਰਨ ਭਾਵੇਂ ਪੜ ਲਵੇ, ਨਾ ਬੂਝੇ ਆਪਣੇ ਸਰੂਪ ਦੀ ਸਮਝ ਨਹੀਂ ਪਵੇਗੀ ਕਦੇ ਵੀ, ਨਾ ਗਾਇਤਰੀ ਮੰਤਰਾਂ ਦੇ ਪੜਨ ਨਾਲ ਹੀ ਕਦੇ ਸ਼ਾਂਤੀ ਆਵੇਗੀ, ਬਲਕਿ ਇੱਥੋਂ ਤੱਕ ਗਾਇਤਰੀ ਮੰਤਰੀ ਤਾਂ ਲਾਤੀ ਤੋੜ ਦਿੱਤੀ ਸੀ ਮਾਰ ਕਰਕੇ ਸੋਟਾ। ਜੇ ਬਾਣੀ ਵਿੱਚ ਬਚਨ ਹੁੰਦੇ ਹਨ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਸੀ, ਲੇ ਕਰ ਠੇਂਗਾ ਟੰਗਰੀ ਤੋਰੀ, ਲਾਂਗ ਤਲਾਂਗ ਜਾਤੀ ਸੀ, ਕਹਿੰਦੇ ਪਾਂਡੇ ਤੁਹਾਡੀ ਵੇਖੀ ਹੈ ਗਾਇਤਰੀ, ਸਰਾਪ ਰੂਪੀ ਸੋਟਾ ਮਾਰ ਕਰਕੇ ਲਾਤੀ ਤੋੜ ਦਿੱਤੀ, ਸ਼ਕਤੀ ਰੂਪ ਕੀ ਕਰਨੀ ਤੁਹਾਡੀ ਐਸੀ ਗਾਇਤਰੀ। ਇਸ ਵਾਸਤੇ ਗੁਰਬਾਣੀ ਹੈ ਜੋ ਸਮੂਹ ਸ਼ਕਤੀਆਂ ਦੀ ਮਾਲਕ ਹੈ, ਪਾਠ ਵਿਆਕਰਨ ਦੇ ਪੜ੍ਹਨ ਦੇ ਨਾਲ ਕਦੇ ਸ਼ਾਂਤੀ ਤੇ ਟਿਕਾਓ ਨਹੀਂ। ਪਾਠ
ਪੜੇ ਨਾ ਬੂਝੇ,
ਤੇ ਪਾਠ ਪੜ੍ਹਨੇ ਕਰਕੇ ਨਾ ਬੂਝੀ ਪ੍ਰਾਪਤੀ ਨਹੀਂ, ਕਲਿਆਣ ਨਹੀਂ ਪ੍ਰਾਪਤ ਹੁੰਦੀ, ਸਮਝ ਨਹੀਂ ਪੈਂਦੀ, ਭੇਖਾਂ ਕਰਕੇ ਤਾਂ ਭਰਮ ਵਿੱਚ ਹੀ ਪੈ ਕੇ ਭੁੱਲਣਾ ਪੈਂਦਾ ਹੈ, ਲਿਬਾਸ ਬਣਾ ਕਰਕੇ ਬਣਾਉਤੀ। ਜਿਵੇਂ ਥੋੜੇ ਦਿਨ ਹੋਏ ਹੈ ਆ ਬਚਨਾ ਜਿਹੜਾ ਹੁਣ ਹਸਪਤਾਲ ਚ ਹਾਰਟ ਅਟੈਕ ਦੇ ਨਾਲ ਮੁੰਡੇ ਦੇ ਚੜਾਈ ਕਰਨ ਤੋਂ, ਇਹਨੂੰ ਨੀ ਸੀ ਚੇਤਾ ਕਿ ਜਿਹਨਾਂ ਮਾਵਾਂ ਦੇ ਮਾਰੇ ਹੈ, ਉਹਨਾਂ ਨੂੰ ਵੀ ਇੰਨਾ ਦਰਦ ਹੋਇਆ ਹੋਵੇਗਾ, ਆਪਦੇ ਚੜੇ ਤੋਂ ਤੁਰ ਕੇ ਵੀ ਸੇਵੇ ਕੋਲੇ ਨੀ ਜਾਏਗਾ, ਫੜ ਕੇ ਲੈ ਕੇ ਗਏ ਘਸੀਟ ਕੇ। ਸੋ ਇਹ ਥੋੜੇ ਦਿਨ ਹੋਏ, ਕਿਤੇ ਬਾਹਰ ਗਿਆ ਸੀ ਦਿੱਲੀ ਵੱਲ, ਸਾਧਾਂ ਵਾਲਾ ਲਿਬਾਸ ਬਣਾਇਆ, ਕੇਸ ਖਿਲਾਰ ਲਏ, ਗਲ ਚ ਪਰਨਾ ਪਾ ਲਿਆ, ਭਗਵਾ ਝੋਲਾ ਪਾ ਕੇ ਗਿਆ, ਪਖੰਡੀ ਸਾਧ ਬਣ ਗਿਆ, ਭੇਖਾਂ ਨਾਲ ਤਾਂ ਹਾਰਟ ਅਟੈਕ ਹੁਣ ਉਹਨੇ ਹਟਣਾ। ਭੇਖਾਂ ਵਿੱਚ ਪੈ ਕਰਕੇ ਭਰਮ ਚ ਭੁੱਲਦੇ ਹਨ ਜੀਵ,
ਗੁਰਮਤੀ ਹਰ ਸਦਾ ਪਾਇਆ।
ਹਾਂ, ਜਿਨ੍ਹਾਂ ਨੇ ਗੁਰਾਂ ਦੀ ਮਤ ਸਿੱਖਿਆ ਲਈ ਹੈ, ਉਹਨਾਂ ਨੇ ਸਦਾ ਰਹਿਣ ਵਾਲੇ ਹਰੀ ਨੂੰ ਪਾ ਲਿਆ ਹੈ।
ਰਸਨਾ ਹਰ ਰਸ ਸਮਾਏ,
ਰਸਨਾ ਹਰ ਰਸ ਸਮਾਏ, ਰਸਨ ਜਿਹੜੀ ਉਹ ਹਰੀ ਦੇ ਹਰ ਰਸ, ਹਰੇਕ ਰਸ ਆਤਮਾਨੰਦ ਰਸ ਹੈ, ਬ੍ਰਹਮਾਨੰਦ ਰਸ ਹੈ, ਉਹਦੇ ਵਿੱਚ ਸਮਾਈ ਮਿਲੀ ਰਹਿੰਦੀ ਹਰ ਵੇਲੇ। ਸਮਾਏ ਦੇਸ਼ ਭਾਸ਼ਾ ਵਿੱਚ ਮਿਲਣ ਦਾ ਨਾਮ ਹੈ, ਫਾਰਸੀ ਦੇ ਵਿੱਚ ਮਸਤ ਹੋਣ ਦਾ ਨਾਮ ਹੈ।
ਮਾਇਆ ਮੋਹ ਚੁਕਾਇਆ,
ਭਾਈ ਮਾਇਆ ਦਾ ਮੋਹ ਉਹਨਾਂ ਚੁੱਕ ਦਿੱਤਾ ਹੈ।
ਗੁਰਮਤੀ ਸਹਿਜ ਸੁਭਾਏ,
ਗੁਰਮਤੀ ਸਹਿਜ ਸੁਭਾਏ, ਮਾਇਆ ਮੋਹ ਚੁਕਾਇਆ, ਜਿਨ੍ਹਾਂ ਨੇ ਗੁਰਾਂ ਦੀ ਮਤ ਸਿੱਖਿਆ ਲਈ ਹੈ, ਹਰੀ ਸਦਾ ਰਹਿਣ ਵਾਲੇ ਨੂੰ ਪਾ ਲਿਆ ਹੈ, ਉਹਨਾਂ ਦੀ ਰਸਨਾ ਹਰੀ ਦੇ ਪ੍ਰੇਮ ਰਸ ਵਿੱਚ ਹਰ ਵੇਲੇ ਸਮਾਏ ਮਸਤ ਰਹਿੰਦੀ ਹੈ, ਉਹਨਾਂ ਨੇ ਮਾਇਆ ਦਾ ਮੋਹ ਚੁਕਾ ਦਿੱਤਾ ਹੈ। ਗੁਰਮਤੀ ਸਹਿਜ ਸੁਭਾਏ, ਗੁਰਾਂ ਦੀ ਸਿੱਖਿਆ ਲੈਣ ਕਰਕੇ ਗਿਆਨ ਦੇ ਵਿੱਚ ਸੁਭਾਏ ਇਸਤ ਹਨ, ਸੋ ਵਨੀਕ ਹਨ, ਸੋ ਭਾਏ, ਉਹਨਾਂ ਨੂੰ ਸੋ ਉਸ ਦੇ ਅਨੁਸਾਰ ਹੀ ਚੱਲਣੇ ਕਰਕੇ ਭਾਏ ਪ੍ਰਕਾਸ਼ ਹੋ ਜਾਂਦਾ ਹੈ ਪਰਮੇਸ਼ਰ ਦਾ, ਮਾਇਆ ਦਾ ਮੋਹ ਹਿਰਦੇ ਵਿੱਚੋਂ ਚੁਕਾ ਦਿੱਤਾ ਹੈ ਮਹਾਂਪੁਰਖਾਂ ਨੇ।
ਬਿਨ ਸ਼ਬਦ ਜਗ ਦੁਖੀਆ ਫਿਰੈ,
ਭਾਈ ਸ਼ਬਦ ਉਪਦੇਸ਼ ਦੀ ਕਮਾਈ ਕੀਤੇ ਤੋਂ ਬਗੈਰ ਤਾਂ ਸਾਰਾ ਸੰਸਾਰ ਹੀ ਦੁਖੀ ਤੁਰਿਆ ਫਿਰਦਾ, ਨਾਨਕ ਦੁਖੀਆ ਸਭ ਸੰਸਾਰ ਦੇ ਵਿੱਚ। ਜਿਸ ਤਰ੍ਹਾਂ ਸ਼ਬਦ ਸਤਿਗੁਰੂ ਜੀ ਨੇ ਉਚਾਰ ਕੇ ਵੱਡੇ ਵੱਡੇ ਦੁਖੀਆਂ ਦਾ ਕਥਨ ਕਰਕੇ ਸੱਤ ਘਰੇ ਪਿੰਡ ਵਾਲੇ ਸ਼ਾਹੂਕਾਰ ਨੂੰ ਨਿਹਾਲ ਕੀਤਾ ਸੀ, ਸੋ ਜਿਸ ਵੇਲੇ ਸਤਿਗੁਰੂ ਜੀ ਉੱਥੇ ਪਹੁੰਚੇ ਹਨ, ਸ਼ਾਹੂਕਾਰ ਦੇ ਬੜੇ ਸੋਹਣੇ ਗੱਦੇ ਲੱਗੇ ਹੈ, ਨੌਕਰ ਚਾਕਰ ਚਾਰ ਚੁਫੇਰੇ ਵਿਚਰਦੇ ਹਨ, ਮਰਦਾਨਾ ਵੇਖ ਕੇ ਕਹਿਣ ਲੱਗਾ ਮਹਾਰਾਜ ਤਾਂ ਬੜਾ ਸੁਖੀ ਹੈ, ਸਤਿਗੁਰ ਜੀ ਕਹਿਣ ਲੱਗੇ ਭਾਈ ਮਰਦਾਨਿਆ ਭਜਨ ਕਰ ਕੀ ਲੈਣਾ ਤੂੰ ਇਹਦੇ ਚੋਂ? ਕਹਿੰਦਾ ਨਹੀਂ ਜੀ ਬਹੁਤ ਸੁਖੀ ਹੈ। ਮਹਾਰਾਜ ਕਹਿਣਗੇ ਭਾਈ ਜਿੰਨਾ ਇਹ ਦੁਖੀ ਹੈ ਇੰਨਾ ਹੋਰ ਨਹੀਂ ਕੋਈ ਦੁਖੀ। ਕਹਿਣ ਲੱਗਾ ਜੀ ਬੜੇ ਹੈਰਾਨਗੀ ਦੀ ਗੱਲ ਹੈ, ਵੇਖੋ ਸਾਰਾ ਕੁਝ ਸਾਹਮਣੇ ਦਿਸ ਰਿਹਾ ਫੇਰ ਵੀ ਆਪ ਜੀ ਇਹ ਕਹਿ ਰਹੇ ਹੋ। ਮਹਾਰਾਜ ਕਹਿੰਦੇ ਜਾ ਤਸੱਲੀ ਕਰ, ਤੈਨੂੰ ਫੇਰ ਭਰੋਸਾ ਹੋਵੇਗਾ। ਚਲਿਆ ਗਿਆ ਸ਼ਾਹੂਕਾਰ ਦੇ ਪਾਸ, ਜਾ ਕੇ ਜਦੋਂ ਉਹਦੇ ਕੋਲ ਪਹੁੰਚਿਆ ਸ਼ਾਹੂਕਾਰ ਦੇ, ਤਾਂ ਭਾਈ ਮਰਦਾਨੇ ਦੇ ਸੰਤਾਂ ਵਾਲੇ ਕੱਪੜੇ ਸੀ, ਵੇਖ ਕੇ ਸ਼ਾਹੂਕਾਰ ਨੇ ਸਤਿਕਾਰ ਕੀਤਾ। ਮਰਦਾਨੇ ਨੇ ਪੁੱਛਿਆ ਤੈਨੂੰ ਬੜਾ ਸੁੱਖ ਹੈ? ਗਲ ਲੱਗ ਕੇ ਰੋਣ ਲੱਗ ਪਿਆ ਮਰਦਾਨੇ ਦੇ। ਕਹਿਣ ਲੱਗਾ ਗੁਰਮੁਖਾ ਜਿੰਨਾ ਮੈਂ ਦੁਖੀ ਹੈ, ਮੇਰਾ ਦੁੱਖ ਇਸ ਤੱਕੜੀ ਦੀ ਇੱਕ ਪਾਲੜੇ ਚ ਹੋਵੇ, ਸਾਰੇ ਸੰਸਾਰ ਦਾ ਦੁੱਖ ਇੱਕ ਪਾਲੜੇ ਚ ਹੋਵੇ ਤਾਂ ਮੇਰਾ ਦੁੱਖ ਤਾਂ ਵੀ ਭਾਰਾ, ਮੈਂ ਇੰਨਾ ਦੁਖੀ ਹੈ। ਹੈਰਾਨ ਹੋ ਗਿਆ ਸੁਣ ਕੇ ਮਰਦਾਨਾ। ਸੋ ਕਹਿਣ ਲੱਗਾ ਦੱਸ ਸਾਰੀ ਗੱਲ ਕੀ ਹੈ? ਜਦੋਂ ਉਹਨੇ ਦੱਸਿਆ ਕਿ ਮੇਰੇ ਘਰ ਵਾਲੀ ਸੀ, ਮੈਂ ਬੜਾ ਧਨੀ ਹਾਂ, ਉਹ ਬਿਮਾਰ ਹੋ ਗਈ, ਮੈਂ ਉਹਦੇ ਕੋਲ ਬੈਠ ਕੇ ਉਹਨੂੰ ਕਿਹਾ ਕਿ ਤੂੰ ਚੜ੍ਹਾਈ ਕਰਨ ਲੱਗੀ ਆ ਤੇ ਮੈਂ ਤੇਰੇ ਪਿੱਛੇ ਸ਼ਾਦੀ ਨਹੀਂ ਕਰਾਵਾਂਗਾ, ਮੈਨੂੰ ਵਿਰਾਗ ਹੋਇਆ। ਉਹਨੇ ਕਿਹਾ ਕਿ ਤੇਰਾ ਝੂਠਾ ਹੀ ਵਿਰਾਗ ਹੈ, ਤੂੰ ਮਾਇਆ ਧਾਰੀਆਂ ਪਿੱਛੋਂ ਵਿਆਹ ਹੋਰ ਕਰਵਾ ਲਵੇਂਗਾ। ਉਸ ਵੇਲੇ ਉਹਨੇ ਮੇਰੇ ਤੇ ਯਕੀਨ ਨਾ ਕੀਤਾ, ਮੈਂ ਆਪਣੇ ਅੰਗ ਕਟਾ ਬੈਠਾ। ਪਰਮੇਸ਼ਰ ਦੀ ਨੇਤ ਐਸੀ ਵਰਤੀ, ਉਹ ਤੰਦਰੁਸਤ ਹੋ ਗਈ, ਵਾਸ਼ਨਾ ਦੇ ਅਧੀਨ ਹੋ ਕੇ ਪਰ ਪੁਰਖਾਂ ਨਾਲੋਂ ਮੰਦ ਕਰਮ ਕਰਨ ਲੱਗੀ ਮੇਰੇ ਸਾਹਮਣੇ। ਉਸ ਦੁੱਖ ਨੂੰ ਮੈਂ ਹੁਣ ਸਹਾਰ ਨਹੀਂ ਸਕਦਾ ਤੇ ਕਹਿ ਮੈਂ ਕੁਝ ਸਕਦਾ ਨਹੀਂ, ਇਸ ਵਾਸਤੇ ਮੈਂ ਦੁਖੀ ਹਾਂ। ਸੁਣ ਕੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਮਰਦਾਨਾ ਜੀ ਲੈ ਗਿਆ ਸ਼ਾਹੂਕਾਰ ਨੂੰ। ਕਹਿਣ ਲੱਗਾ ਚੱਲ ਸਾਰੇ ਦੁੱਖਾਂ ਦੀ ਨਿਵਰਤੀ ਕਰਨ ਵਾਲੇ ਜਗਤਗੁਰੂ ਦੇ ਪਾਸ ਪਹੁੰਚ, ਤੇਰਾ ਦੁੱਖ ਉੱਥੋਂ ਦੂਰ ਹੋਵੇਗਾ। ਸਤਿਗੁਰੂ ਦੇ ਪਾਸ ਜਾ ਕੇ ਬੇਨਤੀ ਕੀਤੀ। ਉਸ ਵੇਲੇ ਮਹਾਰਾਜ ਨੇ ਕਿਹਾ ਸ਼ਾਹੂਕਾਰ ਤੂੰ ਇਕੱਲਾ ਹੀ ਦੁਖੀ ਨਹੀਂ, ਸੰਸਾਰ ਦੇ ਵਿੱਚ ਬੜੇ ਲੋਕ ਦੁਖੀ ਹੋ ਕੇ ਵੱਡੇ ਵੱਡੇ ਤੁਰ ਕੇ ਗਏ ਹੈ। 14ਵਾਂ ਸ਼ਬਦ ਰਾਮਕਲੀ ਰਾਗ ਦੀ ਵਾਰ ਵਿੱਚ ਆਉਂਦਾ ਹੈ। ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ, ਸੋ ਸਲੋਕ ਮਹੱਲਾ ਪਹਿਲਾ, ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੈ ਘਰ ਆਇਆ, ਅਜੈਸ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲਿਆ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ, ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕਾ ਸਵਾਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਨ ਪਾਪੀ ਭਇਆ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਭੀੜ, ਰੋਵੈ ਰੋਵੈ ਰਾਜੇ ਕੰਨ ਪੜਾਏ, ਘਰ ਘਰ ਮਾਂਗਾ ਭੀਖਿਆ ਜਾਏ, ਰੋਵੈ ਪੰਡਿਤ ਗਿਆਨ ਗਵਾਏ। ਇਹ ਤਾਰਕ ਬਚਨ ਆਉਂਦੇ ਆ, ਸੋ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਇਹਦੇ ਚ ਇੱਕ ਪੰਕਤੀ ਰਹਿ ਗਈ ਹੈ। ਸੋ ਇਹ ਸਤਿਗੁਰੂ ਗਰੀਬ ਨਵਾਜ ਨੇ ਉਸ ਵੇਲੇ ਸ਼ਬਦ ਉਚਾਰ ਕਰਕੇ ਇਹਦੇ ਵਿੱਚ ਉਹ ਭਾਈ ਆਪਣੇ ਜਿਹੜਾ ਜਰਨੈਲ ਸਿੰਘ ਹੈ ਯੂਪੀ ਵਾਲਾ, ਉਹ ਇਹਦੇ ਤੇ ਧਾਰਨਾ ਪੜਦਾ ਹੁੰਦਾ ਹੈ, ਨਾਰੋ ਬਾਲੜੀਏ ਦੁਖੀਆ ਸਭ ਸੰਸਾਰ, ਇਹਦੇ ਪ੍ਰਥਾਏ ਸ਼ਾਹੂਕਾਰ ਦੇ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੀ। ਸੋ ਮਹਾਰਾਜ ਕਹਿੰਦੇ ਬਿਨ ਸ਼ਬਦ ਹੈ ਜਗ ਦੁਖੀਆ ਫਿਰੈ, ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਤੋਂ ਬਗੈਰ ਸਾਰਾ ਸੰਸਾਰ ਦੁਖੀ ਰੋਂਦਾ ਫਿਰਦਾ ਵੇਖੀ ਦਾ, ਮਨ ਨਾ ਸੋਈ ਜਣ ਜਾਏ ਔਰੀ ਕਰਮ ਨਾ ਲੇਖਾ ਲਾਏ,
ਬਿਨ ਸ਼ਬਦ ਹੈ ਜਗ ਦੁਖੀਆ ਫਿਰੈ,
ਸ਼ਬਦ ਉਪਦੇਸ਼ ਤੋਂ ਬਗੈਰ ਸਾਰਾ ਸੰਸਾਰ ਦੁਖੀ ਹੈ, ਦੁਖੀ ਦੁਨੀ ਸਿਹੜਿਆ ਜਾਏ ਤਾਂ ਲੱਗਾ ਦੁੱਖ, ਮਨਮੁਖਾਂ ਨੂੰ ਮਾਇਆ ਤਾਂ ਖਾ ਹੀ ਗਈ ਹੈ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਹਨੇ ਸੱਚ ਨਾਮ ਚਿਤ ਲਾਇਆ ਮਾਇਆ ਮੋਹ ਚੁਕਾਇਆ, ਮਾਇਆ ਦਾ ਮੋਹ ਚੁਕਾ ਦਿੱਤਾ ਹੈ, ਸ਼ਬਦ ਤੋਂ ਬਗੈਰ ਸੰਸਾਰ ਦੁਖੀ ਉਹਨਾਂ ਨੂੰ ਖਾ ਗਈ ਹੈ। ਇੱਕ ਵੇਰ ਵਿਸਾਖੀ ਹੈ, ਕਬੀਰ ਜੀ ਤਾਣੀ ਬੁਣ ਰਹੇ ਸਨ ਤੇ ਮਾਇਆ ਰੂਪ ਧਾਰ ਕੇ ਸੁੰਦਰ ਆ ਕੇ ਗੱਲਾਂ ਕਰਨ ਲੱਗ ਪਈ ਕਬੀਰ ਜੀ ਨਾਲ, ਕਿਹੜੀਆਂ ਰਿੱਧੀਆਂ ਸਿੱਧੀਆਂ ਵੀ ਗੱਲਾਂ ਕਰਨ ਲੱਗ ਪੈਂਦੀਆਂ, 18 ਸਿੱਧੀਆਂ ਹਨ 9 ਨਿੱਧੀਆਂ ਹਨ, ਭਗਤੀ ਬਹੁਤੀ ਕਰੀਏ ਤੇ ਰਾਹ ਚ ਰੁਕਾਵਟਾਂ ਪਾਉਣ ਵਾਸਤੇ ਕਈ ਵਾਰੀ ਅਨੇਕ ਪ੍ਰਕਾਰ ਦੇ ਸੁੰਦਰ ਰੂਪ ਬਣਾ ਬਣਾ ਕੇ ਗੱਲਾਂ ਵੀ ਕਰਨ ਲੱਗ ਪੈਂਦੀਆਂ, ਚਮਤਕਾਰੀ ਵਿਖਾਉਣ ਲੱਗ ਪੈਂਦੀਆਂ, ਹਾਵ ਭਾਵ ਵੀ ਕਰਨ ਲੱਗ ਪੈਂਦੀਆਂ, ਪਰ ਇਹ ਤੋਂ ਬਚਣੇ ਚੰਗਾ ਹੋਵੇਗਾ ਸਿੱਖ ਵਾਸਤੇ, ਉਹਨੇ ਪਹਿਣਾ ਨਹੀਂ ਚਾਹੀਦਾ, ਮਹਾਂਪੁਰਖ ਦੱਸਿਆ ਕਰਦੇ ਸੀ ਇਹ ਬਚਨ ਕਈ ਵੇਰ। ਸੋ ਉਹ ਜਦੋਂ ਗੱਲਾਂ ਕਰਨ ਲੱਗੀ ਤਾਂ ਕਬੀਰ ਜੀ ਨੇ ਪਰਵਾਹ ਨਾ ਕੀਤੀ, ਲੋਈ ਨੇ ਵੇਖ ਲਈ, ਖਿਆਲ ਕੀਤਾ ਵੀ ਮੇਰਾ ਪਤੀ ਹੋਰ ਕਿਸੇ ਨਾਲ ਗੱਲਾਂ ਕਰਦਾ, ਪੁੱਛਿਆ ਪਤੀ ਜੀ ਇਹ ਕੌਣ ਸੀ? ਉਸ ਵੇਲੇ ਦੱਸਿਆ ਕਿ ਲੋਈ ਇਹ ਮਾਇਆ ਸੀ। ਕਹਿਣ ਲੱਗੀ ਜੀ ਨਿੱਤ ਖੱਡੀ ਬੁਣਦੇ ਹਾਂ, ਹਮਕੋ ਚਾਵਨ ਉਨਕੋ ਰੋਟੀ ਵਾਲੀ ਹਾਲਤ ਬਣੀ ਹੈ, ਸੋ ਭੁੰਜੇ ਸੌਨੇ ਹੈ, ਕਿਰਪਾ ਕਰੋ ਤਾਂ ਕੰਮ ਹੀ ਲੈ ਲਓ ਕੋਈ। ਕਹਿਣ ਲੱਗੇ ਭਗਤੀ ਕਰਿਆ ਕਰ, ਇਹਦੇ ਚ ਕੀ ਲੈਣਾ, ਚੰਗੇ ਇਸੇ ਤਰ੍ਹਾਂ ਹੀ, ਫਿਰ ਜੇ ਤੁਹਾਨੂੰ ਨੀ ਚਾਹੀਦੀ ਤੇ ਮੇਰੇ ਭਰਾਵਾਂ ਨੂੰ ਦੇ ਦਿਓ। ਕਬੀਰ ਜੀ ਕਹਿਣ ਲੱਗੇ ਕੱਲ ਨੂੰ ਆਈ ਤੇ ਮੈਂ ਕਹਿ ਦਿਆਂਗਾ। ਦੂਜੇ ਦਿਨ ਮਾਇਆ ਰੂਪ ਧਾਰ ਕੇ ਆਏ, ਹੁਕਮ ਕਰ ਦਿੱਤਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਉਸ ਵੇਲੇ ਹੁਕਮ ਕੀਤਾ ਕਿ ਜਾ ਮਾਇਆ ਜਾ ਕੇ ਲੋਈ ਦੇ ਭਰਾਵਾਂ ਨੂੰ ਕੰਮ ਦੇ। ਕਹਿਣ ਲੱਗੇ ਸਤਿ ਬਚਨ ਜੀ, ਹੁਕਮ ਮੰਨਿਆ, ਜਿੱਥੇ ਕੁੰਬਲ ਪੁੱਟ ਕੇ ਤੇ ਉਹ ਤਾਣੀ ਆਉਣਦੇ ਸੀ ਉੱਥੇ ਮੋਹਰਾਂ ਦਾ ਰੂਪ ਬਣ ਕੇ ਆਪਣਾ ਬੈਠ ਗਈ, ਢੇਰੀ ਲੱਗ ਗਈ ਮੋਹਰਾਂ ਦੀ। ਜਦੋਂ ਦਿਨ ਚੜੇ ਜਾ ਕੇ ਕੁੰਬਲ ਵੇਖੀ ਤਾਂ ਟੋਆ ਭਰਿਆ ਪਿਆ ਮੋਹਰਾਂ ਨਾਲ, ਬੜੇ ਖੁਸ਼ ਹੋਏ। امیر بن گئے اسی واقعے نام رکھا نا پرسا پرسو پرسنا مایا کے تین نام سو ہولی ہولی راجے دے وزیر بن گئے تے گوانڈی راجے دی لڑکی جوان سی انہیں پنڈت بھیجا رشتے واسطے تے جدو دے وزیراں کولے پہنچے راجے دے کولے تے کبیر دے سارے سی انہاں کولے او پہنچے گوانڈی راجے دا جڑا بھیجا ہوا لاگی سی انہیں پوچھا وی راجے دا منڈا کہو جا میں راجی لڑکی دا رشتہ کرنا ہے او کہن لگے ساڈے اللہ دتے نوں کر دے تے سوت سات یا ٹھیک نہیں کوئی بہتا سیدھا سودا ہی ہے جدو این گل کہی تو گوانڈی کا جڑا پنڈت بھیجا بڑا چتر سی انہیں خیال کیتا ہے بھی یہ راجے نوں دھوکھا دین گے جس سیوادار دی اپنے مالک تے انی کی شرط ہے تو دا کام کی سوارے گا انہیں کیا چنگا میں بچاراں گا راجے نوں جا کے ملیا ساری گل دسی بھی تیرے جڑے وزیر ہے وگڑ گئے تیرے نال اندروں انہیں آ گل اج کہی ہے کہن لگا پھر او پاو او پنڈت کہن لگا جتن میں دس دینا منگنے کا دن مثل ہے تے کھائی پٹ کے نیاں پٹ کے برودرا بھر دے اوپر بنا دے مندر جن دے رشتے دار ہے وہ سارے اکٹھے کر دے تے جدو روپنا پین دا ٹائم آوے گا وہ اگ لا کے سارے کام مکا دیں نال تیرے گلوں لت جان گے بہانا تیرے گل کوئی ہور پوے گا سو کہنے لگا چنگا اسی طرح مندر تیار کیتا کبیر دے رشتے دار نے سارے سنیہ بھیج دیتے لوئی دے بھراوا نے تے کبیر جی نو سنیہا پہنچیا منگنے والے دن کبیر جی آرس کرتے ہیں جان کا نام نہیں لیندے لوئی کہندی ہے جی میرے بھراواں دا منگنا چلو چل گئے کبیر جی ہوا کری جانے ترتے نہیں لوئی نے تھوڑا جہا کیا جی کی گل میرے بھراوا نے منگنے تے خوش نہیں کہندے چنگا چل خوشی ہے تر پے ادھر شام کا ٹائم ہو چلیا ٹائم لنگ چلیا پوچھا بھی کی گل روپنا نہیں پاؤندے کہنے لگے بھگت جی نہیں آئے ہور تا نہیں کوئی رہندا کہندے ہور تا سارے آ گئے اکٹھے ہی اندر ہے کہنے لگا راجا کہ چل کبیر جی میں بےنتی کر لوں گا تھوڑے آن تو پہلے اِسے کام کر لیا ہے تے آپا پہلے یہ کام کر لیے روپنا پا لیے اندر وار کے سارے تے برود نو اگ لا دی مہار جیڑا سی جا مندر سی اٹ گیا تے کبیر جی نو لوئی کہن لگی ویکھو جی جو میرے بھراواں دا منگنا ہو رہا ویکھو کنی خوشی ہے کہندے ویکھیں گے جدو پہنچے گی جدو کرے گئے کچھ منا چایا اتوں برود نے سارا کچھ ہی اڑا دتا اے ایسی مایا ہے مہاراج کہندے ہیں بن شبد
بن شبد جگ دکھیا
اے شبد تو بنا سارا سنسار دکھی پھر رہا کی ہو رہا ہے من مکھا نو کھا گئی تے مایا موہ چکایا گرمتی سہت سبھائے جنہاں نے گرو دی سکھا لئی گیان دے سہت ہو کر کے پرکاش دے سہت ہوئے ہے انہوں نے مایا دا موہ چکا دتا ہے بھگتاں نے جڑے منمکھ لوکاں نو کھا کے اڑا دتا پروار دا پروار ہی من مکھا کنیالا پا کے بہ جاتی بنا کنیالے تو پہ جاتی ہے سنگھی ریخی ورگیاں نے تیرہ تیرہ نیانے بنا دیندی ہے ایسی ہے یہ چتر بھائی اپدیش دوارا نام دھیانا کریے کئی کہندے جی اسی تاں جپ لواں گے اس طرح منمکھ ستگرو جی کہندے منمکھ ہر ہر کر سکی میل نہ سکی منمکھ ہر ہر کر سکے میل نہ سکی توئے ایسی حالت اس شبد نام اپدیش دا ایتھے اپدیش تو بغیر نام نہیں دھیایا جا سکتا उपदेश द्वारा नाम नियाईए फिर की होवेगा जी फिर उपदेश द्वारा सच्चे ब्रह्म विच ही समाना होवेगा मिलना होवेगा
माया भूले सिद्ध फिर
ते छोटे मोटिया ने की गल कर रही महाराज कहने माया दे भुलेखे च पै करके सिद्ध भी भुल गए हैं वह भी अनेक प्रकार दियां करम मातां विखाउंदे रहन अचल वटाले सो भंगरनाथ वर्गे सिर च जो खरावां वजियां शिवरात्रि दे मेले ते ਤਾਂ ਜਾ ਕੇ ਕਿਤੇ ਠੀਕ ਹੋਏ ਸੀ ਸੋ ਨਾਨਕ ਮੱਤੇ ਵਿੱਚ ਵੀ ਪ੍ਰਸੰਗ ਇਹਨਾਂ ਦਾ ਆਉਂਦਾ ਉੱਥੇ ਵੀ ਇਹਨਾਂ ਦੀ ਬਹਿਸ ਬਹੁਤ ਹੋਈ ਸੀਗੀ ਸੋ ਸਿੱਧਾ ਨੇ ਇੱਕ ਮੁੰਡਾ ਮਾਰ ਕੇ ਧਰਤੀ 'ਚ ਦੱਬ ਦਿੱਤਾ ਵਾਹਿਗੁਰੂ ਮੁੰਡਾ ਜਿਉਂਦਾ ਧਰਤੀ 'ਚ ਦੱਬ ਦਿੱਤਾ ਉੱਪਰ ਛੱਤ 'ਚ ਪਾ ਦਿੱਤੀ ਮਿੱਟੀ ਪਾ ਕੇ ਕਾਨੇ ਕੂਨੇ 'ਚ ਪਾ ਕੇ ਤੇ ਪੁੱਛਿਆ ਗੁਰੂ ਸਾਹਿਬ ਨੂੰ ਕਹਿਣ ਲੱਗੇ ਜੇ ਅੱਖੇ ਧਰਤੀ ਨੂੰ ਪੁੱਛ ਰਹੀ ਹੈ ਕਿਹਦੀ ਮਾਰੇ ਕਹਿੰਦੇ ਪੁੱਛ ਲਓ ਜਦੋਂ ਪੁੱਛਣ ਲੱਗੇ ਕਹਿੰਦੇ ਦੱਸ ਧਰਤੀ ਕਿਸ ਦੀ ਮੁੰਡਾ ਸਿਖਾ ਕੇ ਬਿਠਾਇਆ ਸੀ ਜਿਵੇਂ ਅੱਜ ਕੱਲ੍ਹ ਕਈ ਸਿਖਾ ਕੇ ਤੇ ਅੱਗੇ ਪਾਈਆਂ ਭਰਾਈ ਫਿਰਦੇ ਹੈ ਸੋ ਇਸੇ ਤਰ੍ਹਾਂ ਹੀ ਕੀਤਾ ਕਹਿਣ ਲੱਗੀ ਸਿੱਧਾਂ ਦੀ ਦੂਜੀ ਵੇਰਾ ਪੁੱਛਿਆ ਕਿਹਦੀਆਂ ਕਹਿੰਦੀ ਸਿੱਧਾਂ ਦੀ ਜੋ ਤੀਜੀ ਵੇਰਾ ਪੁੱਛਿਆ ਬੋਲਣ ਤੋਂ ਪਹਿਲਾਂ ਮਹਾਰਾਜ ਕਹਿੰਦੇ ਜੇ ਬੋਲਦਾ ਹੀ ਹੈ ਇੰਨੀ ਗੱਲ ਕਹਿਣ ਤੋਂ ਮਰ ਗਿਆ ਮੁੜ ਕੇ ਸਿੱਧਾਂ ਨੇ ਲਿਆ ਕੇ ਚੁੱਕ ਕੇ ਤੇ ਗੁਰੂ ਸਾਹਿਬ ਦੇ ਚਰਨੀ ਪਾ ਕੇ ਜਿਉਂਦਾ ਕੀਤਾ ਸੀ ਐਸੀ ਹਾਲਤ ਹੋਈ ਸੀ ਸੋ ਸਤਿਗੁਰੂ ਜੀ ਕਹਿੰਦੇ ਮਾਇਆ ਭੁੱਲੇ ਸਿੱਧ ਫਿਰ ਹੈ ਇਹ ਮਾਇਆ ਦੇ ਭੁਲੇਖੇ ਵਿੱਚ ਪੈ ਕਰਕੇ ਸਿੱਧ ਵੀ ਭੁੱਲੇ ਫਿਰਦੇ ਹਨ ਅਨੇਕ ਪ੍ਰਕਾਰ ਦੀ ਵਾਸ਼ਨਾ ਲਈ ਫਿਰਦੀ ਹੈ ਮਛਿੰਦਰ ਨਾਥ ਵਰਗੇ ਜਿਹੜੇ ਗੋਰਖ ਦੇ ਗੁਰੂ ਵੱਡੇ ਚੌਧਰੀ ਸੀ ਇਹਨਾਂ ਦੇ ਉਹ ਤਾਂ ਅਮਰੂ ਨਾਵੇਂ ਰਾਜ ਦੀ ਮੁਰਦਾ ਦੇਹ ਵਿੱਚ ਜਾ ਕੇ ਪਦਮਣੀਆਂ ਦੇ ਵਿਸ਼ੇ ਆਨੰਦ ਨੂੰ ਭੋਗਣ ਵਾਸਤੇ ਪ੍ਰਵੇਸ਼ ਹੋ ਗਏ ਸੀ ਮਾਇਆ ਵਿਆਪਤ ਬਹੁਤ ਪ੍ਰਕਾਰੀ ਹੈ ਜੜ ਤੇ ਚੇਤਨ ਦੋ ਪ੍ਰਕਾਰ ਦੀ ਮਾਇਆ ਗ੍ਰਾਸ ਲਿਆ ਸਾਰੇ ਸੰਸਾਰ ਨੂੰ ਇਸਨੇ
ਮਾਦ ਨਾ ਲੱਗੈ ਸੁਭਾਏ
ਸੁਭਾਏ ਸੁੱਤੇ ਸਿਰ ਸਮਾਧੀ ਨੀ ਲੱਗਦੀ ਵਾਸ਼ਨਾ ਬਣੀ ਰਹਿੰਦੀ ਹੈ ਘੋੜਾ ਜੋੜਾ ਕਰਦੇ ਰਹਿੰਦੇ ਹਨ ਸੋ ਇਹਨਾਂ ਨੂੰ ਵੀ ਤੰਦਰਾ ਨੀਂਦ ਨੀ ਛੱਡਦੀ ਆਪਾਂ ਤਾਂ ਪ੍ਰਤਾਖੀ ਚੁੰਬੜੀ ਪਈ ਪੋਥੀਆਂ ਦੀ ਤਾਬਿਆ ਬੈਠਿਆ ਨੂੰ
ਵਿਆਪਤ ਹੈ
ਹੋਰ ਤਾਂ ਕੀ ਤਿੰਨਾਂ ਲੋਕਾਂ ਵਿੱਚ ਹੀ ਵਿਆਪਤ ਰਹੀ ਹੈ ਮਾਤ ਲੋਕ ਵਿੱਚ ਵੀ ਪਤਾਲ ਲੋਕ ਵਿੱਚ ਵੀ ਆਕਾਸ਼ ਲੋਕ ਵਿੱਚ ਵੀ ਦੇਵਤਿਆਂ ਨੂੰ ਚੰਬੜ ਗਈ ਆਕਾਸ਼ ਲੋਕ ਵਿੱਚ ਪਤਾਲ ਲੋਕ ਜੈਵਨ ਮੁਨੀ ਵਰਗਿਆਂ ਨੂੰ ਚੰਬੜ ਗਈ ਪੁੱਠੇ ਲਮਕਾਰ ਤੇ ਮੱਠ ਵਿੱਚ
ਅਦਕ ਰਹੀ ਲਪਟਾਈ
ਅਦਕ ਬਹੌਲਤਾ ਸਾਹਿਬ ਲਪਟ ਰਹੀ ਚੰਬੜ ਰਹੀ ਹੈ ਛੱਡਦੀ ਨੀ ਕੋਈ ਵਿਰਲਾ ਵਿਰਲਾ ਇਸ ਤੋਂ ਬਚਿਆ ਹੈ ਜਤੀ ਮਾਇਆ ਕੇ ਬੰਦੇ ਕਿਹਾ
ਬਿਨ ਗੁਰ ਮੁਕਤ ਨਾ ਪਾਈ
ਗੁਰੂ ਧਾਰਨ ਕੀਤੇ ਤੋਂ ਬਗੈਰ ਮੁਕਤ ਕਲਿਆਣ ਨੀ ਪ੍ਰਾਪਤ ਹੁੰਦੀ
ਨਾ ਦੁਬਦਾ ਮਾਇਆ ਜਾਏ
ਇਹ ਭਾਈ ਨਾ ਦੁਬਦਾ ਚਿੱਤਾ ਕੁਣਾ ਨਹੀਂ ਜਾਂਦਾ ਗਾ ਮਾਇਆ ਕਰਕੇ ਹਿਰਦੇ ਚ ਬਣਿਆ ਹੀ ਰਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀਏ ਕਿ ਪਹਾੜਾਂ ਵਾਲੀ ਨੂੰ ਟੇਕ ਲਈਏ ਜਾ ਕਰਕੇ ਪਹਾੜਾਂ ਵਾਲੇ ਨੂੰ ਟੇਕ ਲਈਏ ਸੋ ਕਥਾ ਸੁਣਨ ਆਈਏ ਕਿ ਘਰੇ ਬੈਠੇ ਰਹੀਏ ਚੱਲਣਾ ਅੱਜ ਕੇ ਨਹੀਂ ਜਾਣਾ ਇਹੋ ਜਿਹਾ ਖਿਆਲ ਹੀ ਬਣਿਆ ਰਹਿੰਦਾ ਤੇ ਮਾਇਆ ਨੇ ਚਿੱਤਾ ਪੁਣਾ ਪੈਦਾ ਕਰ ਦਿੱਤਾ ਜੀਵਾਂ ਦੇ ਹਿਰਦੇ ਵਿੱਚ ਦੋ ਵਿਧੀਆਂ ਬਣਾ ਦਿੱਤੀਆਂ ਹਨ ਦੁਬਦਾ ਹੋ ਗਈ
ਮਾਇਆ ਕਿਸ ਨੂੰ ਆਖੀਐ
ਸੋ ਸਤਿਗੁਰ ਜੀ ਤੋਂ ਪੁੱਛ ਰਹੇ ਹਨ ਪ੍ਰਸ਼ਨ ਕਰਕੇ ਜਗਿਆਸੂ ਮਹਾਰਾਜ ਜੀ ਮਾਇਆ ਕਿਸ ਨੂੰ ਕਹਿੰਦੇ ਹਨ
ਕਿਆ ਮਾਇਆ ਕਰਮ ਕਮਾਏ
ਇਹ ਦੋ ਪ੍ਰਸ਼ਨ ਇੱਕ ਤਾਂ ਮਾਇਆ ਕਿਸ ਨੂੰ ਕਹਿੰਦੇ ਤੇ ਇੱਕ ਮਾਇਆ ਕੰਮ ਕੀ ਕਰਦੀ ਹੈ ਇਹ ਦੋ ਪ੍ਰਸ਼ਨ ਹੋ ਗਏ
ਦੁੱਖ ਸੁੱਖ ਇਹੋ ਜੀਉ ਵੱਧ ਹੈ
ਤੇ ਉੱਤਰ ਦੇ ਰਹੇ ਹਨ ਮਹਾਰਾਜ ਅੱਗੇ ਸੋ ਰਾਜਗੁਣ ਸਤਗੁਣ ਤਮ ਗੁਣ ਕਹੀਏ ਇਹ ਤੇਰੀ ਸਭ ਮਾਇਆ ਇੱਕ ਤਾਂ ਇਹ ਮਾਇਆ ਹੈ ਰਜੋ ਤਮੋ ਤੇ ਸਤੋ ਗੁਣ ਸੋ ਇਹ ਵੀ ਮਾਇਆ ਦਾ ਰੂਪ ਦੱਸਿਆ ਇੱਥੇ ਵੀ ਗੁਰੂ ਗਰੀਬ ਨੂੰ ਆ ਸੱਚੇ ਪਾਤਸ਼ਾਹ ਮਾਇਆ ਦਾ ਰੂਪ ਦੱਸਦੇ ਹਨ ਪੜ੍ਹੋ ਇਹ ਅਨਰੋਚਨੀ ਇਸ ਨੂੰ ਕਹਿੰਦੇ ਹੈ ਜਿਹੜੇ ਨੌ ਪ੍ਰਕਾਰ ਦੇ ਸੁਭਾਅ ਨੂੰ ਨਾ ਬਰਦਾਸ਼ਤ ਕਰੇ
ਦੁੱਖ ਸੁੱਖ ਇਹੋ ਜੀਉ ਵੱਧ ਹੈ
ਇਹਦੇ ਤਿੰਨ ਹੈ ਇਹਦੇ ਚ ਦੁੱਖ ਸੁੱਖ ਤੇ ਵੱਧ ਇਹ ਜਿਹੜੇ ਤਿੰਨ ਹੈ ਇਹ ਮਾਇਆ ਇਹਨੂੰ ਮਾਇਆ ਕਹੀਦਾ ਤੇ ਮਾਇਆ ਕਰਮ ਕਮਾਉਂਦੀ ਹੈ ਜੇ ਤਾਂ ਇਹਨੂੰ ਸੱਤ ਕਹੀਏ ਤੇ ਤਾਂ ਵੀ ਠੀਕ ਨਹੀਂ ਜੇ ਇਹਨੂੰ ਅਸੱਤ ਕਹੀਏ ਤੇ ਤਾਂ ਵੀ ਠੀਕ ਨਹੀਂ ਸੱਤ ਕਹਾਂਗੇ ਤੇ ਰਹਿਣ ਵਾਲੀ ਨਹੀਂ ਹੈ ਤੇ ਜੇ ਇਹਨੂੰ ਅਸੱਤ ਕਹਾਂਗੇ ਤੇ ਸੱਤ ਚੇਤਨ ਦੀ ਸੱਤਾ ਬਿਨਾਂ ਇਹ ਪ੍ਰਤੀਤ ਨਹੀਂ ਹੋ ਸਕਦੀ ਸੱਤ ਮੰਨਦੇ ਹਾਂ ਤੇ ਰਹਿਣ ਵਾਲੀ ਨਹੀਂ ਅਸੱਤ ਮੰਨਦੇ ਹਾਂ ਤੇ ਫਿਰ ਇਹ ਪ੍ਰਤੀਤ ਹੋ ਰਹੀ ਹੈ ਜੇ ਸੱਤ ਸਹੀ ਨਾ ਹੋਵੇ ਤੇ ਪ੍ਰਤੀਤ ਨਾ ਹੋਵੇ ਤੇ ਜੇ ਸਹੀ ਹੋਵੇ ਤੇ ਫਿਰ ਨਾਸ ਨਾ ਹੋਵੇ ਨਾ ਤਾਂ ਇਹਨੂੰ ਸਹੀ ਕਿਹਾ ਜਾ ਸਕਦਾ ਹੈ ਤੇ ਨਾ ਇਹਨੂੰ ਨਾ ਸਹੀ ਕਿਹਾ ਜਾ ਸਕਦਾ ਹੈ ਇਹੋ ਜੀ ਹੈ ਅਸੱਤ ਤੇ ਜੜ ਜੇ ਇਹਨੂੰ ਜੜ ਕਹਿ ਕੇ ਟਾਲ ਦਈਏ ਤੇ ਫੇਰ ਵੀ ਠੀਕ ਨਹੀਂ ਕਿਉਂਕਿ ਸਾਰਿਆਂ ਵਿੱਚ ਤੋਰ ਫਿਰ ਰਹੀ ਹੈ ਜੀਵਾਂ ਦੇ ਤਾਂ ਹੀ ਪਰਮੇਸ਼ਵਰ ਦੀ ਚੇਤਨ ਸੱਤਾ ਲੈ ਕਰਕੇ ਤੇ ਜੇ ਇਹਨੂੰ ਤੁਰਨ ਫਿਰਨ ਵਾਲੀ ਮੰਨੀਏ ਤੇ ਫੇਰ ਇਹ ਜੜ ਰੂਪ ਵੀ ਹੈ ਸੋ ਪਰਮੇਸ਼ਵਰ ਦੀ ਚੇਤਨ ਸੱਤਾ ਬਿਨਾਂ ਤੁਰ ਫਿਰ ਨਹੀਂ ਸਕਦੀ ਗੀ ਇਸ ਵਾਸਤੇ ਵੀ ਇਹ ਨਾ ਜੜ ਕਹੀ ਜਾ ਸਕਦੀ ਹੈ ਨਾ ਅਜੜ ਕਹੀ ਜਾ ਸਕਦੀ ਹੈ ਇਸ ਵਾਸਤੇ ਵੀ ਇਹਨੂੰ ਕੁਝ ਕਿਹਾ ਨਹੀਂ ਜਾ ਸਕਦਾ ਗਾ ਜੇ ਇਹਨੂੰ ਦੁੱਖ ਰੂਪ ਮੰਨਾਂਗੇ ਤੇ ਦੁੱਖ ਸੁੱਖ ਇਹੋ ਜੀ ਉਹ ਵੱਧ ਹੈ ਜਿਹੜਾ ਜੀਵ ਹੈ ਇਹ ਮਾਇਆ ਕਰਕੇ ਦੁਖੀ ਹੁੰਦਾ ਜਬ ਕੁਛ ਪਾਵਾ ਤਬ ਗਰਵ ਕਰਦਾ ਹੈ ਮਾਇਆ ਗਈ ਤਬ ਰੋਣ ਲਗਤ ਹੈ ਜਦੋਂ ਕੁਝ ਪਾ ਰਹੇ ਹੁੰਦਾ ਉਦੋਂ ਹੰਕਾਰ ਕਰਦਾ ਹੈ ਕਹਿੰਦਾ ਮੈਂ ਬੜਾ ਵੱਡਾ ਧਨੀ ਹੈ ਤੇ ਜਦੋਂ ਟੈਕਸ ਲਾ ਕੇ ਲੁੱਟੀ ਜਾਵੇ ਜਾਂ ਉਹੀ ਕੋਲ ਲੁੱਟ ਕੇ ਲੈ ਜਾਏ ਬੈਂਕ ਭੰਨ ਕੇ ਉਦੋਂ ਰੋਂਦੇ ਕਹਿੰਦੇ ਤਨਖਾਹ ਮਾਰੀ ਜਾਵੇਗੀ ਇਸ ਵਾਸਤੇ ਇਹ ਦੁੱਖ ਦੇ ਪੈਦਾ ਕਰਨ ਵਾਲੀ ਹੈ ਤੇ ਸੁੱਖ ਵਿਸ਼ੇ ਆਨੰਦ ਪੈਦਾ ਕਰਦੀ ਹੈ ਤੇ ਵਿਸ਼ੇ ਆਨੰਦ ਸੁੱਖ ਪ੍ਰਤੀਤ ਕਰਦਾ ਜੀਵ ਪਰ ਜਦੋਂ ਮੂੰਹ ਕਾਲਾ ਕਰਵਾ ਬੈਠਦਾ ਉਸ ਵੇਲੇ ਪਛਤਾਪ ਕਰਦਾ ਦੁਖੀ ਹੁੰਦਾ ਹੈ ਇਸ ਵਾਸਤੇ ਇਹ ਮਾਇਆ ਕਰਕੇ ਜੀਵ ਦੁਖੀ ਹੈ ਮਾਇਆ ਕਰਕੇ ਜੀਵ ਸੁਖੀ ਹੋ ਰਿਹਾ ਤੇ ਮਾਇਆ ਕਰਕੇ ਨਾਸ ਹੋ ਰਿਹਾ ਹੈ ਇਹ ਮਾਇਆ ਦਾ ਸੁਭਾਅ ਤੇ ਰੂਪ ਹੈ ਮਾਇਆ ਦਾ ਦੱਸਿਆ ਗੁਰੂ ਸਾਹਿਬਾਨ ਨੇ
ਕਰਮ ਕਮਾਏ
ਤੇ ਹਉਮੈ ਵਿੱਚ ਪੈ ਕਰ ਇੱਕ ਜੀਵ ਕਰਮਾਂ ਨੂੰ ਕਮਾਉਂਦੇ ਹਨ ਤੇ ਹਉਮੈ ਕਰਮ ਕਮਾਏ ਹੰਗਤਾ ਪੈਦਾ ਕਰ ਦਿੱਤੀ ਜੀਵਾਂ ਦੇ ਹਿਰਦੇ ਵਿੱਚ ਮਾਇਆ ਨੇ ਮਾਇਆ ਕਰਕੇ ਹੰਗਤਾ ਹੰਗਤਾ ਕਰਕੇ ਜੀਵ ਕਰਮ ਕਮਾਉਂਦੇ ਹਨ ਚੰਗੇ ਮਾੜੇ
ਬਿਨ ਸ਼ਬਦ ਭਰਮ ਨਾ ਚੂਕਾਈ
ਸਤਿਗੁਰੂ ਜੀ ਇਹ ਭਰਮ ਦੂਰ ਵੀ ਹੋ ਸਕਦਾ ਮਹਾਰਾਜ ਕਹਿੰਦੇ ਹਾਂ ਭਾਈ ਜੇ ਸ਼ਬਦ ਉਪਦੇਸ਼ ਦੀ ਕਮਾਈ ਕਰੀਏ ਤਾਂ ਫੇਰ ਭਰਮ ਦੀ ਨਿਵਰਤੀ ਹੋਵੇਗੀ ਬਗੈਰ ਸ਼ਬਦ ਦੇ ਧਾਰਨ ਕੀਤੇ ਤੋਂ ਭਰਮ ਨਹੀਂ ਚੁੱਕਿਆ ਜਾ ਸਕਦਾ
ਨਾ ਵਿੱਚ ਹਉਮੈ
ਜਾਏ ਤੇ ਸ਼ਬਦ ਤੋਂ ਬਗੈਰ ਹੰਗਤਾ ਵੀ ਹਿਰਦੇ ਵਿੱਚੋਂ ਨਹੀਂ ਜਾਵੇਗੀ ਹਉਮੈ ਦੀਰਘ ਰੋਗ ਹੈ ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ
ਬਿਨ ਪ੍ਰੀਤੀ ਭਗਤ ਨਾ ਹੋਵਈ
ਵਾਹਿਗੁਰੂ ਗੁਰਮੰਤਰਾ ਜਪ ਹਉਮੈ ਖੋਈ ਇਸ ਵਾਸਤੇ ਵਾਹਿਗੁਰੂ ਦਵਾਈ ਹੈ ਸਰਬ ਰੋਗ ਕਾ ਔਖਦ ਨਾਮ
ਬਿਨ ਪ੍ਰੀਤੀ ਭਗਤ ਨਾ ਹੋਵੇ।
ਭਗਤੀ ਕਿਵੇਂ ਹੁੰਦੀ ਹੈ ਜੀ ਮਹਾਰਾਜ? ਕਹਿੰਦੇ ਪ੍ਰੀਤੀ ਤੋਂ ਬਗੈਰ ਭਗਤੀ, ਸ਼ਰਧਾ ਤੋਂ ਬਗੈਰ ਭਗਤੀ ਨੀ ਹੋ ਸਕਦੀ। ਸ਼ਰਧਾ ਕਿਵੇਂ ਪੈਦਾ ਹੁੰਦੀ ਹੈ?
ਬਿਨ ਸ਼ਬਦ ਸਾਏ ਨਾ ਪਾਏ।
ਤੇ ਸ਼ਬਦ ਤੋਂ ਬਗੈਰ ਪ੍ਰੇਮ ਨੀ ਪੈਦਾ ਹੁੰਦਾ, ਤੇ ਪ੍ਰੇਮ ਤੋਂ ਬਗੈਰ ਥਾਂ ਨੀ ਪ੍ਰਾਪਤ ਹੁੰਦਾ ਸਰੂਪ ਰੂਪ ਤੇ ਸਤਿਖੰਡ ਰੂਪ। ਪਹਿਲਾਂ ਸ਼ਰਧਾ ਕਰੀਏ ਗੁਰੂ ਕੀ ਸੰਗਤ ਉੱਪਰ, ਸੰਗਤ ਵਿੱਚ ਆਵਾਂਗੇ ਫਿਰ ਗੁਰੂ ਘਰ ਨਾਲ ਪ੍ਰੇਮ ਲੱਗੇਗਾ। ਜੋ ਪ੍ਰੇਮ ਪੈਦਾ ਹੋ ਗਿਆ ਤਾਂ ਉਸ ਵੇਲੇ ਗੁਰੂ ਦੇ ਸਰੂਪ ਦੀ ਸਿਖਿਆਤਾ ਹੋਵੇਗੀ। ਸ਼ਬਦ ਉਪਦੇਸ਼ ਦੁਆਰਾ ਭਾਈ ਹੰਗਤਾਂ ਨੂੰ ਮਾਰਿਆ ਜਾ ਸਕਦਾ ਹੈ।
ਮਾਇਆ ਕਾਮ ਭ੍ਰਮ ਜਾਏ,
ਜਿਹੜਾ ਮਾਇਆ ਕਰਕੇ ਭਰਮ ਪਿਆ ਹੋਇਆ ਪੰਜ ਪ੍ਰਕਾਰ ਦਾ ਚਲਿਆ ਜਾਵੇਗਾ। ਭੇਦ ਭਰਮ ਕਰਤੱਤ ਭਰਮ ਆਦਿਕ
ਨਾਮ ਪਦਾਰਥ ਪਾਈਐ,
ਜਨਮ ਪਦਾਰਥ ਨਾਮ, ਨਾਮ ਪਦਾਰਥ, ਜਨਮ ਪਦਾਰਥ, ਪ੍ਰੇਮ ਪਦਾਰਥ, ਮੁਕਤ ਪਦਾਰਥ ਆਦਿ ਕੇ ਪਦਾਰਥ ਮੰਨੇ ਹਨ। ਇਹਨਾਂ ਪਦਾਰਥਾਂ ਨੂੰ ਪਾਈ, ਇਹਨਾਂ ਵਿੱਚੋਂ ਉੱਤਮ ਪਦਾਰਥ ਨਾਮ ਪਦਾਰਥ, ਇਹਨੂੰ ਪਾਈ ਦਾ ਪਾ ਕਰਕੇ ਕੀ ਮਿਲਦਾ ਹੈ ਜੀ?
ਗੁਰਮੁਖ ਸਹਿਜ ਸੁਭਾਏ,
ਜੇ ਨਾਮ ਪਦਾਰਥ ਦੀ ਪ੍ਰਾਪਤੀ ਕਰ ਲਈਏ ਤਾਂ ਗੁਰਮੁਖ, ਗੁਰਮੁਖ ਬਣ ਕੇ ਸਹਿਜ ਗਿਆਨ ਵਿੱਚ ਸੁਤ ਹੋਈਦਾ ਹੈ। ਸੁਭਾਏ ਸੁਤੇ ਸਿੱਧੀ, ਸੁਭਾਏ ਸੁਭਾਵਕ ਹੀ, ਸੋ ਭਾਏ ਅਨੁਸਾਰੀ ਚੱਲਣੇ ਕਰਕੇ ਗੁਰੂ ਦੇ ਭਾਏ ਪ੍ਰਕਾਸ਼ ਹੋ ਜਾਵੇਗਾ ਗਿਆਨ ਦਾ ਹਿਰਦੇ ਵਿੱਚ। ਸਹਿਜ ਨਾਮ ਹੈ ਸ਼ਾਂਤੀ ਦਾ, ਸੰਤੋਖ ਦਾ ਤੇ ਗਿਆਨ ਦਾ। ਭਾਏ ਨਾਮ ਹੈ ਅਨੁਸਾਰੀ ਦਾ ਤੇ ਪ੍ਰਕਾਸ਼ ਦਾ। ਸੋ ਆਗਿਆ ਵਿੱਚ ਚੱਲਣ ਦਾ, ਰਜਾ ਵਿੱਚ ਚੱਲਣ ਦਾ ਪ੍ਰਕਾਸ਼ ਹੋਵੇਗਾ। ਆਗਿਆ ਵਿੱਚ ਚੱਲਣ ਤੋਂ ਗਿਆਨ ਦਾ, ਸੰਤੋਖ ਦੇ ਸਹਿਤ। ਭਾਈ ਗੁਰੂ ਧਾਰਨ ਕੀਤੇ ਤੋਂ ਬਗੈਰ ਗੁਣ ਨਾ ਜਾਪਣੀ, ਗੁਣ ਜਾਣੇ ਨੀ ਜਾ ਸਕਦੇ। ਗੁਣ ਹਰ ਤਾਂ ਹਿਰਦੇ ਵਿੱਚ ਹੀ, ਬਾਹਰੋਂ ਨੀ ਕਿਤੋਂ ਆਉਂਦੇ। ਸਤ ਸੰਤੋਖ ਦਾ ਧਰਮ ਚਾਰ ਆਰ ਕੇ ਜਿਹੜੇ ਗੁਣ ਹੈ, ਸੋ ਖਿਮਾ, ਸ਼ਾਂਤੀ, ਧੀਰਜ, ਨਿਮਰਤਾ, ਉਦਾਰਤਾ, ਸ੍ਰੇਸ਼ਟਾਈ, ਇਹ ਸਾਰੇ ਜਿਤਨੇ ਗੁਣ ਹਿਰਦੇ ਵਿੱਚ ਹੀ ਹਨ, ਸਤਿਗੁਰੂ ਨੇ ਪਾਏ ਹੋਏ ਹਨ। ਪਰ ਬਿਨਾਂ ਗੁਰੂ ਦੀ ਕਿਰਪਾ ਤੋਂ ਗੁਣ ਨਾ ਜਾਪਣੀ, ਨਹੀਂ ਜਾਣਿਆ ਜਾ ਸਕਦਾ ਇਹਨਾਂ ਗੁਣਾਂ ਨੂੰ।
ਭਗਤ ਨਾ ਹੋਏ
ਸੋ ਬਿਨ ਗੁਰ ਗੁਣ ਨਾ ਜਾਪਣੀ। ਜਿਵੇਂ ਰੰਗ ਵਾਲੀਆਂ ਡੋਡੀਆਂ ਦੀ ਬੂਟੇ ਦੇ ਵਿੱਚ ਹੀ ਹੁੰਦੀਆਂ, ਤੇ ਜਿਹੜੀਆਂ ਬਿਨਾਂ ਰੰਗ ਤੋਂ ਫੋਕੀਆਂ ਜਿਹੀਆਂ ਹੁੰਦੀਆਂ ਹਨ ਉਹ ਵੀ ਵਿੱਚ ਹੀ ਹੁੰਦੀਆਂ ਹਨ, ਪਰ ਉਹ ਫੋਕੀਆਂ ਡੋਡੀਆਂ ਨੂੰ ਵਿੱਚੋਂ ਕੱਢ ਦਿੱਤਾ ਜਾਵੇ ਜਦੋਂ, ਉਦੋਂ ਰੰਗਦਾਰ ਡੋਡੀਆਂ ਉਹਦੇ ਵਿੱਚੋਂ ਨਿਕਲਦੀਆਂ ਤੇ ਰੰਗ ਉਹਦੇ ਚੋਂ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਰਿਦਾ ਰੂਪੀ ਤਹਿ ਬੂਟਾ ਬਿਰਸ਼, ਇਹਦੇ ਵਿੱਚ ਹੀ ਸਵਗੁਣਾ ਰੂਪੀ ਡੋਡੀਆਂ ਲੁਕੀਆਂ ਹੋਈਆਂ ਹਨ, ਤੇ ਇਹਦੇ ਵਿੱਚ ਸਕਾਮ ਵਾਸ਼ਨਾ ਰੂਪ ਤੇ ਫਿੱਕੀਆਂ ਡੋਡੀਆਂ ਹਨ। ਸਕਾਮ ਵਾਸ਼ਨਾ ਦਾ ਤਿਆਗ ਕਰਕੇ, ਸੋ ਨਿਸਕਾਮ ਕਾਮਨਾ ਰੂਪੀ ਜਿਹੜੀਆਂ ਡੋਡੀਆਂ ਹਨ ਉਹਨਾਂ ਨੂੰ ਸਵਾਰ ਕੇ ਰੱਖੇ ਹੋਏ ਭਗਤੀ ਰੂਪੀ ਜਿਹੜਾ ਰੰਗ ਆ ਚੂਹ ਚੂਹਾ ਭਗਤੀ ਦਾ ਮਜੀਠੀ ਰੰਗ, ਇਹਦੇ ਵਿੱਚੋਂ ਪ੍ਰਾਪਤ ਹੋਵੇਗਾ।